Né, chamado para porque é ouro como ave sabe chegar o que tem bani kuch kendi hai isse kuch ho karte hain kise bani di tuk nu le lo saadi zindagi us to ulta hai ਬਾਣੀ ਕਹਿੰਦੀ ਹੈ ਬੁਰੇ ਨਾ ਭਲਾ ਕਰ ਇਸਦੇ ਭਲੇ ਨਾ ਬੁਰਾ ਕਰਦੇ ਬਾਣੀ ਕਹਿੰਦੀ ਹੈ ਆਪਣ ਕੋ ਨਾ ਚਿਤਾਰ ਅਸੀਂ ਲੋਕਾਂ ਨੇ ਆਪਣ ਚਿਤਾਰ ਦੇਣੀ ਕੋਟ ਕੋਟ ਕੇ ਅੰਦਰ ਸਾਹਮਣੇ ਬਾਣੀ ਕਹਿੰਦੀ ਨਿੰਦਾ ਨਾ ਕਰੋ ਅਸੀਂ ਨਿੰਦਾ ਕਰਨ ਚ ਸਾਨੂੰ ਸੁਆਦ ਆਉਂਦਾ ਹੈ ਇੱਕ ਮੈਂ ਲੇਖ ਲਿਖਿਆ ਹੈ ਸਾਕਰ ਸਿੰਘ ਕਰ ਉਲਟੀ ਦੇ ਤੋ ਇਸ ਦਰਸਾਇਆ ਗਿਆ ਹੈ ਕਿ ਸਾਕਤ ਲੋਕ ਜਿਹੜੀ ਗੁਰਬਾਣੀ ਨੂੰ ਨਹੀਂ ਜਾਣਦੇ ਜਾਂ ਨਹੀਂ ਮੰਨਦੇ ਉਦੋਂ ਬਾਣੀ ਹੈ ਜੇ ਲਿਖਿਆ ਹੋਇਆ ਕਿ ਸਾਕਤ ਸਿਉਂ ਕਰ ਉੱਠੀ ਦੇ ਗੁਰਸਿੱਖਾਂ ਨੂੰ ਭਗਤਾਂ ਨੂੰ ਸੰਤਾਂ ਨੂੰ ਜੋ ਕੁਛ ਸਾਕਤ ਕਰ ਰਹੇ ਉਦੋਂ ਉਲਟ ਕਰਨਾ ਪਏਗਾ ਕਿਉਂਕਿ ਬਾਣੀ ਜੋ ਕੁਛ ਕਹਿੰਦੀ ਹੈ ਸਾਕਤ ਲੋਕ ਉਦੋਂ ਉਲਟ ਕਰਦੇ ਆ ਬਾਣੀ ਕਿਸੇ ਤੋਂ ਕਹਿੰਦੇ ਬਾਣੀ ਕਹਿੰਦੀ ਸੁਣ ਕੇ ਅਣਸੁਣ ਕਰੋ ਅਸੀਂ ਤਾਂ ਸੁਣ ਕੇ ਉਹਨੂੰ ਮਸਾਲਾ ਲਾ ਕੇ ਤੇ ਗਾਹਾਂ ਹੋਰ ਨਿੰਦਾ ਕਰੋ ਬਾਣੀ ਕਹਿੰਦੇ ਦੇਖ ਕੇ ਡਿੱਠ ਕਰੋ ਅਸੀਂ ਹੋਰ ਕਹੋ ਨਾ ਦੇਖਦੇ ਉਸਨੂੰ ਹੋਰ ਵਧਾ ਵਧਾ ਕੇ ਦੱਸਦੇ ਬਾਣੀ ਕਹਿੰਦੀ ਬੁਰੇ ਨਾ ਭਲਾ ਕਰੋ ਗੁੱਸਾ ਮਨ ਨਾ ਹੰਡਾਏ ਅਸੀਂ ਤਾਂ ਕ੍ਰੋਧ ਦੇ ਵਿੱਚ ਸਾਰਾ ਦਿਨ ਨਿੱਕੀ ਨਿੱਕੀ ਗੱਲ ਪਿੱਛੇ ਕ੍ਰੋਧ ਕਰੀ ਜਾਂਦੇ ਕੁੜਦੇ ਸੜਦੇ ਰਹਿੰਦੇ ਜੋ ਕੁਛ ਬਾਣੀ ਤੁਸੀਂ ਕੋਈ ਤੁਕ ਲੈ ਲਓ ਬਾਣੀ ਦੀ ਸਾਡੀ ਜ਼ਿੰਦਗੀ ਬਿਲਕੁਲ ਉਲਟ ਹੈ ਤਬ ਕਹੇ ਅਵਰ ਅਵਰ ਕੁਛ ਕੀਜੀਏ ਜੋ ਕੁਛ ਬਾਣੀ ਕਹਿੰਦੀ ਅਸੀਂ ਉਸ ਤੋਂ ਉਲਟ ਹੈ ਫਿਰ ਆ ਜਿਹੜਾ ਸਾਡਾ ਸ਼ਿਕਾਰ ਹੈ ਆ ਸਾਡੇ ਜਿਹੜੇ ਕਰਮ ਕਾਂਡ ਅਸੀਂ ਕਰਦੇ ਹਾਂ ਇਹ ਸਭ ਉਲਟਿਆ ਬਾਣੀ ਕਹਿੰਦੀ ਬਈ ਹੁਣ ਅਸੀਂ ਦੇਖਣਾ ਕਦੇ ਨੀ ਸੋਚਿਆ ਵੀ ਬਾਣੀ ਸਾਨੂੰ ਕੀ ਹੁਕਮ ਹੈ ਕੋਈ ਤੋਂ ਕੋਈ ਬਾਣੀ ਦੀ ਲੈ ਲਓ ਉਲਟ ਹੈ ਬਾਣੀ ਕਹਿੰਦੀ ਹੈ ਮਨ ਮੇਰਿਆ ਤੂੰ ਸਦਾ ਸਦਾ ਰਹੋ ਹਰ ਨਾਲੇ ਅਸੀਂ ਤਾਂ ਸਦਾ ਮੈਂ ਮੇਰੀ ਦੇ ਨਾਲ ਹੈ ਮੈਂ ਰੱਬ ਦੇ ਨਾਲ ਨਹੀਂ ਬਾਣੀ ਕਹਿੰਦੀ ਹੈ ਤਾਂ ਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਅਸੀਂ ਸਿਮਤ ਸਿਆਣਪ ਨੂੰ ਹੋਰ ਘੋੜਦੇ ਹਾਂ ਤੇ ਸਿਮਰ ਨੂੰ ਛੱਡਿਆ ਹੋਇਆ ਕੋਈ ਬਾਣੀ ਦੀ ਤੁਕ ਵੀ ਜੇ ਇੱਕ ਬਾਣੀ ਦੀ ਇੱਕ ਤੁਕ ਵੀ ਅਸੀਂ ਕਮਾ ਲਈਏ ਸਾਡਾ ਭਲਾ ਹੋ ਜਾਵੇ ਬਾਣੀ ਦੀ ਇੱਕ ਤੁਕ ਵੀ ਨਹੀਂ ਨਿਤਨੇਮ ਸਾਰਾ ਲੈ ਲਓ ਕਿਸ ਕੋਈ ਤੁਕ ਵੀ ਅਸੀਂ ਬਾਣੀ ਦੀ ਨਹੀਂ ਕਮਾਈ ਇਹੀ ਕਾਰਨ ਹੈ ਜੋ ਕੁਛ ਅਸੀਂ ਕਰਦੇ ਹਾਂ ਸਭ ਫੋਕਟ ਜਾਂਦਾ ਐਵੇਂ ਜਾਂਦਾ ਬਿਰਥਾ ਜਾ ਰਿਹਾ ਬੇਮਨ ਜਾ ਰਿਹਾ ਫੇਰ ਕਹਿੰਦੇ ਜੀ ਕੀ ਸਾਡੇ ਤਾਂ ਮਨ ਸ਼ਾਂਤ ਨਹੀਂ ਹੁੰਦਾ ਸਾਡੇ ਅੰਦਰ ਤਾਂ ਇੰਨਾ ਦੁੱਖ ਹੈ ਅੱਗ ਹੈਗੀ ਬਈ ਅੱਗ ਨਾ ਹੋਵੇ ਤਾਂ ਦੁੱਖ ਨਾ ਹੋਵੇ ਤੇ ਸ਼ਾਂਤ ਸ਼ਾਂਤੀ ਨਾ ਹੋਵੇ ਤਾਂ ਹੋਰ ਕੀ ਹੋਵੇ ਕਿਉਂਕਿ ਬਾਣੀ ਤਾਂ ਇੱਕ ਦੁੱਖ ਨੀ ਮੱਥਾ ਸਿਰਫ ਦੇਖਦੇ ਹੈ ਕੋਈ ਗੱਲ ਹੋਈ ਨਾ ਬਾਬਾ ਮੱਥਾ ਟੇਕਦੀ ਹੈ ਬਾਬਾ ਮੱਥਾ ਟੇਕਦੀ ਕੋਲ ਨੰਗੀ ਬਾਬਾ ਮੱਥਾ ਟੇਕਦੀ ਬਾਬੇ ਕਿਹਾ ਤਾਂ ਕਿਸੇ ਨੇ ਸੁਣਨਾ ਨੀ ਹੈ ਕੀ ਮੰਗਦਾ ਕੀ ਨੀ ਮੰਗਦਾ ਬਾਬਾ ਮੱਥਾ ਟੇਕਦੇ ਅਸੀਂ ਇੱਥੇ ਮੱਥਾ ਟੇਕੀ ਜਾਂਦੇ ਬਾਣੀ ਦੀ ਇੱਕ ਤੁੱਕ ਨੀ ਮੰਨਦੇ ਜਿੱਦਣ ਬਾਣੀ ਦੀ ਇੱਕ ਤੁੱਕ ਬਣੀ ਉਹ ਕਿਵੇਂ ਮੰਨੂ ਉਹ ਤਾਂ ਸਾਡੇ ਅੰਦਰ ਤੀਰ ਗੁਰਬਚਨ ਇਹ ਤੀਰ ਬਣ ਕੇ ਸਾਡੇ ਅੰਦਰ ਜਿੱਦਣ ਚੁੱਭਿਆ ਉਦਣ ਅਸੀਂ ਮੰਨਾਂਗੇ ਪਰ ਇਹ ਕਦੋਂ ਹੋਊਗਾ ਜਦੋਂ ਸਾਡੇ ਅੰਦਰ ਪਿਆਸ ਲੱਗੇਗੀ ਉਦੋਂ ਤਾਂ ਉਡੀਕਾਂਗੇ ਮੇਰੇ ਪਿਆਰਾ ਕੋਈ ਮੂੰਹੋਂ ਗੱਲ ਕੱਢੇ ਮੈਂ ਉਹਨੂੰ ਫੜ ਲਵਾਂ ਇਹ ਗੁਰੂ ਗ੍ਰੰਥ ਸਾਹਿਬ ਇਹ ਸਾਡਾ ਗੁਰੂ ਹੈ ਦਸ ਪਾਤਸ਼ਾਹ ਦਾ ਸਰੂਪ ਹੈ ਇਹ ਜੋ ਕੁਛ ਕਹਿੰਦਾ ਹੈ ਅਸੀਂ ਸਾਡੇ ਅੰਦਰ ਜੇ ਗੁਰੂ ਦਾ ਪਿਆਰ ਹੋਵੇ ਅਸੀਂ ਉਡੀਕੇ ਵੀ ਬਚਨ ਕੀ ਆਉਂਦੇ ਗੁਰੂ ਸਾਹਿਬ ਨੇ ਕੀ ਬਚਨੇ ਸਾਨੂੰ ਤੀਰ ਲੱਗੇ ਪਰ ਹੁਣ ਇੱਥੇ ਸਮਝਣ ਵਾਲੀ ਗੱਲ ਇੱਕ ਹੋਰ ਹੈ ਪੁਰਾਣੇ ਜ਼ਮਾਨੇ ਵਿੱਚ ਲੜਾਈਆਂ ਹੁੰਦੀਆਂ ਸੀ ਤਲਵਾਰਾਂ ਦੀਆਂ ਜਾਂ ਇਹ ਜੇ ਹਥਿਆਰ ਹੋ ਤਿੱਖੇ ਹੁੰਦੇ ਸੀ ਤਾਂ ਉਹ ਲੋਹੇ ਦੇ ਸੰਜੋ ਪਾਏ ਹੁੰਦੇ ਸੀ ਤਾਂ ਉਹਦੇ ਨਾਲ ਲੱਤਾਂ ਨੂੰ ਬਾਹਾਂ ਨੂੰ ਭਾਵੇਂ ਜ਼ਖਮ ਹੋ ਜਾਵੇ ਪਰ ਆ ਬਚ ਜਾਂਦਾ ਸੀਗਾ। ਇਹ ਤੀਰ ਜਦੋਂ ਵੱਜਦੇ ਸਾਡੇ ਤਾਂ ਹੋਮੇ ਦੇ ਸੰਜੋ ਪਾਏ ਹੋਏ ਆ ਕਿ ਤੀਰ ਵੱਜ ਨਾ ਜਾਵੇ, ਹੋਮੇ ਦੇ ਸੰਜੋ ਮੈਂ ਮੇਰੀ ਦੇ ਸੰਜੋ ਪਾਏ ਆ ਕਿ ਤੀਰ ਨਾ ਵੱਜ ਜਾਵੇ। ਤੇ ਦੂਸਰੀ ਗੱਲ ਹੋਰ ਕਿ ਗੁਰੂ ਦੀ ਬਾਣੀ ਗੁਰੂ ਦਾ ਬਚਨ ਇਹ ਤੀਰ ਹੈ। ਹਾਂਜੀ ਪੁਰਾਣੇ ਜ਼ਮਾਨੇ ਚ ਤੀਰ ਮਾਰਦੇ ਸੀ ਤਾਂ ਉਹ ਹੁੰਦਾ ਸੀ ਵੀ ਫਲਾਨੇ ਨੇ ਇੰਨੀ ਦੂਰ ਤਾਈ ਪਹੁੰਚਾਤਾ ਇੰਨੇ ਫੁੱਟ ਤਾਈ, ਰਫਲਾਂ ਬਣੀਆਂ ਕੋਈ 600 ਫੁੱਟ ਤੇ ਜਾਂਦੀ ਹੈ ਉਹਦੀ ਗੋਲੀ ਕੋਈ 800, ਇਸ ਤਰ੍ਹਾਂ ਵੱਧਦੇ 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 ਤੋਪਾਂ ਜਾਂਦੀਆਂ ਹੈਗੀਆਂ 400-300 ਮੀਲ ਤੇ। ਪਰ ਹੁਣ ਅੱਜ ਕੱਲ ਮਿਸਾਈਲ ਐਸੇ ਹੈ ਜਿਹੜੇ 4,000-5,000 ਮੀਲਾਂ ਤੇ ਜਾਂਦੇ ਮਿਸਾਈਲ, ਕਿ ਉਹਦੇ ਪਿੱਠ ਵਿੱਚ ਪਾਵਰ ਹੈਗੀ ਤੇ ਉਹ ਜਾ ਕੇ ਸਾਰੇ ਇੱਕ ਮਿਸਾਇਲ ਸਾਰੇ ਮੁਲਕ ਨੂੰ ਤਬਾਹ ਕਰਦੀ। ਇਹ ਜਿਹੜੀ ਬਾਣੀ ਹੈ ਇਹ ਗੁਰੂ ਦੀ ਬਾਣੀ ਹੈ, ਗੁਰੂ ਦੇ ਹਿਰਦੇ ਵਿੱਚੋਂ ਡਾਇਨਮਿਕ ਵੋਲਟੇਜ ਦੇ ਵਿੱਚੋਂ ਇਹ ਨਿਕਲੀ ਹੋਈ ਹੈ। ਇੱਕ ਇੱਕ ਅੱਖਰ ਇਸਦਾ ਇਹਦੇ ਚ ਇਹਦੇ ਪਿੱਠ ਪਿੱਛੇ ਇਤਨੀ ਤਾਕਤ ਹੈ, ਉਹ ਮਿਸਾਇਲ ਨਾਲੋਂ ਕਰੋੜਾਂ ਗੁਣੇ ਜ਼ਿਆਦਾ ਤਾਕਤ ਹੈ ਇੱਕ ਇੱਕ ਅੱਖਰ ਦੇ ਵਿੱਚ। ਮਿਸਾਇਲ ਕਿਆ ਚੀਜ਼ ਹੈ ਉਹਦੇ ਸਾਹਮਣੇ ਕੋਈ ਚੀਜ਼ ਨਹੀਂ ਹੈ, ਡਾਇਨਮਿਕ ਇਲੈਕਟ੍ਰੋਡਾਇਨਮਿਕ ਤਾਂ ਇਹ ਦੁਨੀਆਂ ਦੀਆਂ ਗੱਲਾਂ ਵਾਸਤੇ ਹੈ, ਇੱਥੇ ਤਾਂ ਆਤਮਿਕ ਡਾਇਨਮਿਕ ਹੈ। ਇਹ ਬਚਨ ਜਿਨ੍ਹਾਂ ਦੇ ਮਨ ਸਾਫ਼ ਹੈਗੇ ਤੇ ਉਹਨਾਂ ਇੱਕ ਬਚਨ ਬਸ ਹੈ, ਬਸ ਇੱਕ ਬਚਨ ਕਹਿੰਦੇ ਹੈ ਪਤਾ ਨੀ ਸਾਖੀ ਤੁਰੀ ਆਉਂਦੀ ਹੈ ਕਿ ਗੁਰੂ ਸਾਹਿਬ ਵੇਲੇ ਇੱਕ ਸਿੱਖ ਸਾਰੀ ਸੰਗਤ ਚ ਬੈਠਾ ਉਹਨੇ ਪਿੱਠ ਕਰ ਲਈ, ਸ਼ਿਕਾਇਤ ਕੀਤੀ ਗੁਰੂ ਸਾਹਿਬ ਵੇਲੇ ਕਿ ਬਈ ਫਲਾਨੇ ਸਿੱਖ ਨੇ ਤੁਹਾਡੇ ਵੱਲ ਪਿੱਠ ਕਰ ਲਈ। ਗੁਰੂ ਸਾਹਿਬ ਪਾਸ ਉਹਨੂੰ ਬੁਲਾਇਆ, ਕਿਉਂ ਬਈ ਤੂੰ ਪਿੱਠ? ਕਹਿੰਦਾ ਜੀ ਮੈਂ ਤਾਂ ਤੁਹਾਡੀ ਬਾਣੀ ਝਿੜਕਾਂ ਸਹਾਰ ਨਹੀਂ, ਅਸੀਂ ਮੂੰਹ ਤੇ ਸਹਾਰਦੇ ਹਾਂ ਪਰ ਇੱਕ ਨਹੀਂ ਲੱਗਦੀ, ਇੱਕ ਨਹੀਂ ਲੱਗਦੀ। ਤੇ ਉਹ ਜ਼ਿਮੀਂਦਾਰ ਨੂੰ ਕੁੱਟ ਪਈ, ਉਹਨੇ ਚੋਰੀ ਕੀਤੀ ਜਾਂ ਕੁਛ ਕੀਤਾ ਉਹਨੇ ਕੁੱਟ ਪਈ ਤੇ ਤੇਰੇ ਤਾਂ ਅੱਜ ਬੜੀਆਂ ਜੁੱਤੀਆਂ ਪਈਆਂ। ਉਹ ਕਹਿੰਦਾ ਨਹੀਂ ਜੁੱਤੀਆਂ ਕਾਨੂੰ ਤਾਂ ਮੌਜੇ ਸੀ, ਸਾਡੀ ਤਾਂ ਇਹ ਹਾਲਤ ਹੈ। ਇਹ ਗੁਰਬਾਣੀ ਇੰਨਾ ਚਿਰ ਹੋ ਗਿਆ ਸੁਣਦਿਆਂ ਨੂੰ, ਇੱਕ ਨੀ ਅੰਦਰ ਵੜਦੀ ਕਿਉਂਕਿ ਸੰਜੋਗ ਪੈਨੇ ਹੋਮੇ ਦੇ। ਤੇ ਜਿੱਦਣ ਇੱਕ ਧੀਰ ਇੱਕ ਧੀਰ ਤਾਂ ਇੱਕੋ ਪਾਸਾ ਮਾਰਨ ਵਾਸਤੇ ਜ਼ਖਮੀ ਕਰਨ ਵਾਸਤੇ ਇੱਕ ਧੀਰ ਪਾਸਾ ਇੱਕ ਅੱਖਰ ਇਸਦਾ ਧੀਰ ਹੈ। ਇਹਦੇ ਪਿੱਠ ਪਿੱਛੇ ਦਸਾਂ ਪਾਤਸ਼ਾਹਾਂ ਦੀ ਤਾਕਤ ਹੈ, ਇਲਾਹੀ ਸਾਰੇ ਇਲਾਹੀ ਤਾਕਤ ਹੈ, ਰੱਬੀ ਤਾਕਤ ਹੈ, ਪਰ ਸਾਡੇ ਨਹੀਂ ਵੱਜਦੀ। ਤੇ ਜਿਹਨਾਂ ਦੇ ਵੱਜਦੀ ਹੈ ਜਾ ਕੇ ਦੇਖਿਓ, ਜਾ ਕੇ ਇੱਕ ਤੱਕ ਤੁਰੇ ਫਿਰਦੇ ਨੂੰ ਕਿਤੇ ਸੁਣ ਪਵੇ ਉੱਥੇ ਗੀਤ ਬੈਠੇ ਹੋਏ, ਐਸੀ ਤੀਰ ਵਜੀ ਹੈ ਲੋਟ ਪੋਟ ਉੱਥੇ ਹੋ ਜਾਂਦੇ ਹੈ ਇੱਕਦਮ, ਹੁਣ ਪਤਾ ਹੀ ਨਹੀਂ ਲੱਗਦਾ, ਸੁੱਜ ਹੀ ਨਹੀਂ ਰਹਿੰਦੀ, ਇੰਨੇ ਤੀਰ ਵੱਜਦੇ ਉੱਥੇ ਦਿਸਦੇ ਹੈ, ਅੱਖੀਂ ਦਿਸਦੇ ਹੈ। ਤੇ ਅਸੀਂ ਏਡੇ ਢੀਠ ਹੋਏ ਹਾਂ, ਇੰਨੇ ਅਖੰਡ ਪਾਠ ਸੁਣਦੇ, ਇੰਨਾ ਕੀਰਤਨ ਸੁਣਦੇ, ਸਾਡੇ ਤਾਂ ਗਾਹ ਜਾਂਦਾ ਹੀ ਨਹੀਂ ਕੁਛ, ਸੰਜੋ ਪਾਏ। ਤੇ ਜਿੱਦਣ ਇੱਕ ਤੀਰ ਚਲਾ ਗਿਆ ਉਦਣ ਫਿਰ ਗੱਲ ਹੋਰ ਹੋ ਜਾਏਗੀ, ਉਦੋਂ ਤੁਸੀਂ ਆਹ ਕੁਛ ਨਹੀਂ ਰਹੇਗੇ। ਜਿੱਥ ਆਉਣ ਲੱਗੇ ਜਿਹੜੀ ਹਸਤੀ ਹੈਗੀ ਤੁਹਾਡੀ, ਮੈਂ ਮੇਰੀ ਦੀ ਉਹ ਹਸਤੀ ਨਹੀਂ ਰਹੇਗੀ, ਫਿਰ ਤੂੰ ਤੇਰੀ, ਫਿਰ ਉਹ ਮੀਆਂ ਮਿੱਠਾ ਨਹੀਂ ਰਹੇਗਾ, ਉਹ ਗੁਰੂ ਦਾ ਪੱਠਾ ਬਣ ਕੇ ਜਾਏਗਾ। ਸੋ ਇਹ ਬਾਣੀ ਬੜੀ ਧਰੋਂ ਆਈ ਹੋਈ ਹੈ, ਇਹਦਾ ਇੱਕ ਇੱਕ ਅੱਖਰ ਤੀਰ ਹੈ। ਅਫਸੋਸ ਤਾਂ ਇਹ ਹੈ ਕਿ ਮੱਥਾ ਟੇਕੀ ਜਾਂਦੇ, ਪਾਠ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ, ਮਗਰ ਸਾਡੇ ਤੇ ਇੱਕ ਜੂਨ ਨਹੀਂ ਸਰਦੀ। ਇੱਥੇ ਅੱਜ ਮੈਂ ਪੜ੍ਹ ਰਿਹਾ ਸੀ ਕਿ ਰਿਲੀਜਨ ਧਰਮ ਤਿੰਨ ਕਿਸਮ ਦਾ ਹੈ। ਇਹ ਹੈ ਬਾਹਰਲਾ ਧਰਮ ਜਿਹਨੂੰ ਧਰਮ ਰਿਲੀਜਨ ਮਜ਼ਹਬ ਕਹਿੰਦੇ ਹੈ, ਤਿੰਨ ਕਿਸਮ ਦਾ ਹੈ। ਇੱਕ ਇਮੋਸ਼ਨਲ ਹੈ, ਹਾਂਜੀ ਕਾਫਰ ਆ ਗਿਆ ਬਸ ਇਮੋਸ਼ਨ, ਦੇਖੋ ਜਦੋਂ ਪਾਕਿਸਤਾਨ ਬਣਿਆ ਇਮੋਸ਼ਨ ਚ ਆ ਕੇ ਲੱਖਾਂ ਮੁਸਲਮਾਨ ਵੱਢ ਦਿੱਤੇ ਬਗੈਰ ਕਸੂਰ ਤੋਂ, ਲੱਖਾਂ ਇੱਧਰ ਹਿੰਦੂ ਵੱਢ ਦਿੱਤੇ ਇਮੋਸ਼ਨ ਚ ਆ ਕੇ, ਯਾ ਅੱਲਾਹ ਕਰਕੇ ਅੱਲਾਹ ਦੇ ਨਾਂ ਤੇ ਖੂਨ ਕੀਤਾ, ਜ਼ੁਲਮ ਇਮੋਸ਼ਨ। ਇਸ ਤਰ੍ਹਾਂ ਹੁਣ ਵੀ ਅਸੀਂ ਦੇਖਦੇ ਹਾਂ ਇਮੋਸ਼ਨ ਚ ਆ ਕੇ ਫੈਨੈਟਿਕ ਬਣ ਕੇ, ਇਮੋਸ਼ਨ ਚ ਆ ਕੇ ਫੈਨੈਟਿਕ ਬਣ ਕੇ ਕਿਆ ਕੁਛ ਜ਼ੁਲਮ ਹੋ ਰਿਹਾ, ਹੁਣ ਵੀ ਹੋ ਰਿਹਾ। ਕਹਿੰਦੇ ਇਹਦਾ ਕੀ ਹੈ, ਇਹ ਤਾਂ ਵਾਲ ਆਇਆ ਬਸ, ਚੁੱਲ੍ਹੇ ਚ ਦੁੱਧ ਜਾ ਪਿਆ ਤੇ ਬਸ ਫਿਰ ਖਤਮ। ਦੂਸਰਾ ਮਜ਼ਹਬ ਤਿੰਨ ਕਿਸਮ ਦਾ ਹੈ। ਇੱਕ ਇਮੋਸ਼ਨਲ ਫੈਨੈਟਿਕ ਮਜ਼ਹਬ, ਉਹ ਸਿਰਫ ਉਬਾਲ ਹੀ ਹੁੰਦਾ, ਕਿਸੇ ਨੇ ਦੋ ਚਾਰ ਜੋਸ਼ ਵਾਲੀਆਂ ਗੱਲਾਂ ਕੀਤੀਆਂ, ਜੋਸ਼ ਵਾਲਾ ਇਹ ਕੀਤਾ ਉਹ ਕੀਤਾ, ਉਹ ਜੋਸ਼ ਹੈ ਤੇ ਨਾਰੇ ਲਾਏ, ਜਲੂਸ ਕੱਢੇ, ਜੋ ਕੁਛ ਮੁਰਿਆ ਮੁਰਲੇ ਨੇ, ਲੀਡਰ ਨੇ ਨਾਰੇ ਲਾਏ, ਉਹਦੇ ਮਗਰ ਜੇ ਪੁੱਛਿਆ, ਉਹਨੂੰ ਪੁੱਛਿਆ ਨਾ ਕਿ ਤੂੰ ਇਹ ਕੀ ਮਤਲਬ ਹੈ ਜੋ ਤੂੰ ਕਹਿੰਦਾ। ਕਹਿੰਦੀ ਮਤਲਬ ਕੋਈ ਨੀ, ਸਾਡਾ ਜਿਹੜਾ ਲੀਡਰ ਹੈ ਉਹ ਨਾਰੇ ਲਾਉਂਦਾ ਉਹ ਹੀ ਠੀਕ ਹੋਊਗਾ, ਖਬਰ ਠੀਕ ਹੋਊਗਾ, ਨਾਰੇ ਦਾ ਕੀ ਸਾਨੂੰ ਨੀ ਪੁੱਛਦਾ। ਇਹ ਫੈਨੈਟਿਕ ਹੈ, ਰਿਲੀਜਨ ਨਹੀਂ ਹੈ। ਦੂਸਰਾ ਇੰਟਲੈਕਚੁਅਲ ਰਿਲੀਜਨ, ਇੰਟੈਲੀਜੈਂਸ ਨਾਲ ਸਮੇਂ ਤੂੜੀ ਭਰੀ, ਇੱਥੇ ਤੂੜੀ ਆ ਬਸ, ਸਿੰਘ ਤਿੱਖੇ ਕਰਕੇ ਲੋਕਾਂ ਨਾਲ ਲੜਨ ਵਾਸਤੇ, ਲੋਕਾਂ ਨਾਲ ਸਿੰਘ ਫਸਾਉਣ ਵਾਸਤੇ, ਬਹਿਸ ਕਰਨ ਵਾਸਤੇ ਤੇ ਆਪਣੇ ਹਮੇ ਨੂੰ ਪੱਠੇ ਪਾਉਣ ਵਾਸਤੇ, ਇੰਟਲੈਕਚੁਅਲ ਸਾਖੀਆਂ ਕੱਢ ਕਰਕੇ ਸੁਣਾਉਣ ਵਾਸਤੇ ਤੇ ਲੋਕਾਂ ਨਾਲ ਸਿੰਘ ਰਹਿਣ ਵਾਸਤੇ ਇੱਕ ਇੰਟਲੈਕਚੁਅਲ ਰਿਲੀਜਨ। ਹਉਮੈ ਕੱਢਣ ਵਾਸਤੇ ਤਾਂ ਰਿਲੀਜਨ ਹੈਗੀ ਤੇ ਉਹ ਹਉਮੈ ਨੂੰ ਹੋਰ ਪੱਠੇ ਪੈਂਦੇ। ਤੀਜੀ ਰਿਲੀਜਨ, ਇਹ ਹੋ ਰਿਹਾ, ਇਹ ਹੋ ਰਿਹਾ, ਇੰਟਲੈਕਚੁਅਲ ਰਿਲੀਜਨ ਔਰ ਇੰਟਲੈਕਚੁਅਲ ਰਿਲੀਜਨ ਦਿਮਾਗੀ ਰਿਲੀਜਨ ਦਾ ਕੀ ਹੈ? ਅੱਜ ਮੈਂ ਮੇਰੇ ਇਨਫਲੂਐਂਸ ਵਿੱਚ ਆ ਕੇ ਕੋਈ ਮੁਸਲਮਾਨ ਬਣ ਗਿਆ, ਕੱਲ ਨੂੰ ਕਿਸੇ ਹੋਰ ਦੇ ਇਨਫਲੂਐਂਸ ਦਾ ਈਸਾਈ ਬਣ ਗਿਆ, ਤੇ ਜਿਹੜਾ ਇੰਟੈਲੀਜੈਂਸ ਰਿਲੀਜਨ ਹੈ ਉਹਦਾ ਕੋਈ ਇਤਵਾਰ ਨਹੀਂ, ਕਿਉਂਕਿ ਉਹਦੀ ਜੜ ਹੈ ਨਹੀਂ, ਕੋਈ ਜੜ ਨਹੀਂ, ਉੱਪਰ ਹਵਾ ਚ ਹੀ ਹੈ, ਦਰਬਾਰਾ ਮਾਰ ਰਹੇ ਇੰਟਲੈਕਚੁਅਲ ਰਿਲੀਜਨ। ਤੀਸਰੇ ਹੈ ਡੋਗਮੈਟਿਕ ਰਿਲੀਜਨ, ਕਰਮ ਕਾਂਡ ਰਿਲੀਜਨ, ਉਹਨਾਂ ਨੂੰ ਕੋਈ ਸੁਲਝਾ ਹੀ ਨਹੀਂ, ਨਾ ਉਹ ਇੰਟੈਲੀ ਸਮਝਦੇ ਨਹੀਂ ਵੀ ਜੀ ਵਰਤ ਰੱਖਣਾ, ਜੀ ਫਲਾਣੇ ਦਿਨ ਦਾ ਵਰਤ ਪੁੱਛੋ ਤਾਂ ਕਾਹਦੇ ਵਾਸਤੇ, ਕਿਉਂ, ਇਹਦਾ ਮਤਲਬ ਕੀ ਪਤਾ ਨਹੀਂ। ਧਾਗਾ ਤੋੜਦੇ ਅਸੀਂ ਦੇਖਿਆ, ਬੁੜੀਆਂ ਧਾਗਾ ਤੋੜ ਜਾਂਦੇ, ਮੂਹਰੇ ਪਾਣੀ ਡੋਲਦੇ ਦੇਖਦੇ, ਕਿਆ ਕੁਛ ਕਰਦਾ, ਅਸੀਂ ਬਹੁਤ ਕੁਛ ਕਰਦੇ। ਸਿੱਖ ਦਸਾਂ ਪਾਤਸ਼ਾਹਾਂ ਨੂੰ ਮੰਨਣ ਵਾਲੇ ਅਸੀਂ ਸਿੱਖ, ਸਭ ਕੁਛ ਕਰਦੇ ਹਾਂ ਜੋ ਹਿੰਦੂ ਕਰਦੇ ਆਏ, ਅਸੀਂ 90% ਹੈ ਹਿੰਦੂ ਹਾਂ, ਤੇ ਜੇ ਪੁੱਛਿਆ ਜਾਵੇ ਤਾਂ ਕੁਛ ਪਤਾ ਨਹੀਂ। ਉਸੇ ਨੂੰ ਇੰਨਾ ਜੇ ਫਲਾਣੇ ਨੇ ਇਉਂ ਕਿਹਾ ਸੀਗਾ, ਫਲਾਣੇ ਨੇ ਕੁਝ, ਇੱਥੋਂ ਤਾਂ ਹੀ ਮੈਂ ਤੁਹਾਨੂੰ ਇੱਕ ਮੁੱਠੀ ਗਏ, ਉੱਥੇ ਇੱਕ ਸਿੱਖ ਸੀਗਾ, ਉਹ ਬੜਾ ਹੀ ਗੁਰਮੁਖ ਸਿੰਘ ਸੀਗਾ, ਨੌਜਵਾਨ ਸੀਗਾ, ਤੇ ਉਹ ਆਇਆ ਕਿ ਸੰਗਤ ਚ ਆਉਂਦਿਆਂ ਸਾਰ ਹੀ ਮੈਂ ਤੇ ਕੁਛ ਵਿਚਾਰ ਕਰਦਾ ਹੁੰਦਾ ਸੀਗਾ, ਤੇ ਉਹਨੇ ਆਉਂਦੇ ਸਾਰ ਮੇਰੇ ਕੋਲ ਬਹਿ ਜਾਣਾ, ਆਉਂਦੇ ਸਾਰ ਬਸ ਉਹਦੀ ਸਮਾਧੀ ਲੱਗ ਜਾਣੀ, ਉਹ ਇੰਨਾ ਜ਼ਬਰਦਸਤ ਉਹਦਾ ਸੰਬੰਧ ਚੱਲਦਾ ਸੀਗਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਬੋਲ ਰਿਹਾ, ਕਰਦਾ ਐਡੇ ਸੰਬੰਧ ਵਾਲੇ ਨੂੰ, ਤੇ ਉਹ ਗੁਰਦੁਆਰੇ ਜਾ ਕੇ ਥੋੜੀ ਵਜਾਉਣ ਚ ਐਕਸਪਰਟ ਸੀ, ਕੀਰਤਨ ਕਰਦਾ ਸੀ। ਤੇ ਮੇਰੀ ਪਾਸ ਸ਼ਿਕਾਇਤ ਪਹੁੰਚੀ, ਜਿਹੜਾ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਉਹ ਤਾਂ ਗੁਰਦੁਆਰੇ ਜੋ ਡਿੱਗ ਵੰਡੀ ਦਿੱਤੀਆਂ, ਲੈ ਤਾਂ ਲੈਂਦਾ, ਖਾਂਦਾ ਨੀ, ਛੱਕਦਾ ਬਾਹਰ ਸੁੱਟ ਦਿੰਦਾ। ਮੈਂ ਉਹਨੂੰ ਬੁਲਾਇਆ, ਕਿਉਂ ਮੈਂ ਤੇਰੇ ਖਿਲਾਫ ਸ਼ਿਕਾਇਤ ਨਹੀਂ, ਤੂੰ ਦੇਗ ਨਹੀਂ ਲੈਂਦਾ, ਦੇਗ ਖਾਂਦਾ ਨੀ, ਬਾਹਰ ਲੈ। ਕਹਿੰਦੀ ਮੈਂ ਸੁੱਟਦਾ ਨੀ, ਇੰਨੀ ਬੇਅਦਬੀ ਤਾਂ ਨਹੀਂ ਕਰਦਾ, ਪਰ ਮੈਂ ਆਪ ਨਹੀਂ ਖਾਂਦਾ, ਕਿਸੇ ਨੂੰ ਬੱਚੇ ਬਾਹਰ ਕਿਸੇ ਨੂੰ ਹੋਰ ਬੱਚੇ ਤੂੰ ਕਿਉਂ ਨਹੀਂ ਖਾਂਦਾ। ਕਹਿੰਦੀ ਮੈਨੂੰ ਤਾਂ ਪਤਾ ਨਹੀਂ, ਜਿਸ ਨਿਹੰਗ ਸਿੰਘ ਨੇ ਮੈਨੂੰ ਅੰਮ੍ਰਿਤ ਛਕਾਇਆ ਹੈ, ਪੰਜਾਂ ਪੈਰਾਂ ਜਥੇਦਾਰ ਸੀਗਾ ਨਿਹੰਗ ਸਿੰਘ, ਤੇ ਉਸਨੇ ਮੇਰੀ ਦ੍ਰਿੜਤਾ ਕਰਾਈ ਸੀ ਵੀ ਮੇਰੇ ਕੋਲ ਬਚਨ ਲਿਆ ਸੀ ਵੀ ਤੂੰ ਕਿਸੇ ਦੀ ਦੇਗ ਆਪ ਬਣਾਏ, ਜੇ ਯਾ ਸਾਡੇ ਜਥੇ ਦਾ ਕੋਈ ਬਣਾਇਆ ਉਹ ਦੇ ਉਹ ਖਾਣੀ, ਬਾਕੀ ਨਹੀਂ ਖਾਣੀ, ਕਿਸੇ ਗੁਰਦੁਆਰੇ ਦੀ ਕਿਸੇ ਦੀ ਬਣਾਈ ਹੋਈ ਦੇਗ ਵੀ ਨਹੀਂ ਖਾਣੀ। ਹੁਣ ਇਹਨਾਂ ਕਰਮ ਕਾਂਡਾਂ ਵਿੱਚ ਜਿਹੜੇ ਪਏ ਹੋਏ ਹੈ ਉਹਨੂੰ ਪੁੱਛਿਆ ਜਾਵੇ ਤਾਂ ਮਨੇ ਦਾ ਤਾਂ ਪਤਾ ਨਹੀਂ ਹੈ, ਮਗਰ ਕੰਮ ਕਰਮ ਕਰਨ ਚ ਪਏ। ਆ ਕਿਉਂ ਹੈ ਕੋਈ ਪਤਾ ਨੀ। ਉਂਝ ਫਲਾਨੇ ਨੇ ਕਿਹਾ ਸੀਗਾ, ਫਲਾਨਾ ਕਰਦਾ ਹੈ ਉਹਦੇ ਮਗਰ। ਓਏ ਡੋਗਮੈਟਿਕ ਰਿਲੀਜਨ ਬਾਹਰਲੇ ਕਰਮ ਕਰਨਾ ਦੇ ਮਤਲਬ ਇਹਨਾਂ ਤਿਹਾਂ ਮਜ਼ਮਾ ਚ ਸਾਰੀ ਦੁਨੀਆਂ ਤੋਂ ਅਵਲ ਦਾ 90% ਦਾ ਨਾਸਤਕ ਹੈਗੇ। ਦਿਖਾਵੇ ਦੇ ਆਸਤਕ ਭਾਵੇਂ ਕੋਈ ਕੋਈ ਹੋਵੇ ਪਰ ਅੰਦਰੋਂ ਸਾਰੇ ਨਾਸਤਕ ਹੈ 90%। ਇਹ 10% ਕਿਸੇ ਮਜ਼ਹਬ ਨੂੰ ਮੰਨਦੇ ਹੈ, ਜਿਹੜੇ 10% ਕਿਸੇ ਮਜ਼ਹਬ ਨੂੰ ਮੰਨਦੇ ਹੈ ਉਹ ਇਹਨਾਂ ਤਿਹਾਂ ਚ ਵੰਡੇ ਜਾ ਸਕਦੇ। ਇਹਨਾਂ ਤਿਹਾਂ ਚ ਮਜ਼ਹਬ ਸੀ ਤੇ ਉਹ ਕੀ ਆ ਸਭ ਫੁੱਕ ਠੁੱਕ ਪਈ ਆ, ਕਿਉਂਕਿ ਤੀਰ ਤਾਂ ਲੱਗਿਆ ਨੀ। ਉਹ ਬਾਣੀ ਤਾਂ ਕੁਛ ਹੋਰ ਕੇ ਨੀ ਕਰਦੇ, ਹੋਰ ਤੀਰ ਤਾਂ ਲੱਗਿਆ ਨੀ ਕਿਸੇ। ਤੇ ਫਿਰ ਉਹ ਤਾਂ ਪ੍ਰੂਵ ਕਰ ਰਿਹਾ ਸੀ ਬਈ ਆਤਮਕ ਗਿਆਨ ਜਾਂ ਆਤਮਕ ਮਜ਼ਹਬ ਜਾਂ ਅੰਤਰ ਆਤਮੇ ਨਾਮ ਦਾ ਮਜ਼ਹਬ, ਨਾਮ ਦੀ ਪ੍ਰਾਪਤੀ, ਸ਼ਬਦ ਦੀ ਪ੍ਰਾਪਤੀ, ਇਹ ਅੰਤਰ ਆਤਮਾ ਖੇਲ ਹੈ। ਇਹ ਤਾਂ ਕਹਿੰਦਾ ਲਾਜ਼ਮੀ ਤੌਰ ਤੇ ਇਹ ਇਹ ਲੱਖਾਂ ਚੋਂ ਨਹੀਂ ਕਰੋੜਾਂ ਚੋਂ ਕਰਦਾ ਹੋਵੇਗਾ, ਕਿਉਂਕਿ ਜਿਹੜਾ ਉਹ ਇਹਨਾਂ ਤਿੰਨਾਂ ਕਿਸਮਾਂ ਦੇ ਮਜ਼ਹਬਾਂ ਚ ਫਸ ਜਾਂਦਾ ਉਦੋਂ ਗਾਹ ਜਾਂਦਾ ਹੀ ਨਹੀਂ। ਔਰ ਅਫਸੋਸ ਤਾਂ ਇਹ ਹੈ, ਹੈਰਾਨੀ ਦੀ ਤਾਂ ਗੱਲ ਹੈ ਕਿ ਇਹਨਾਂ ਚ ਇੰਨਾ ਫਸਿਆ ਹੋਇਆ ਹੈ ਕਿ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੋ ਰਿਹਾ। ਬਸ ਜੀ ਬਸ ਮੈਂ ਜੀ ਐਂ ਕਰਦਾ, ਮੈਂ ਐਂ ਕਰਦਾ, ਮੈਂ ਕਰਦਾ, ਜਾ ਕੇ ਦੇਖੋ ਕਿੰਨੇ ਕਰਮ ਕਾਂਡ ਹੋ ਰਹੀ ਹੈ। ਇੱਕ ਸਿੰਘ ਸੀਗਾ, ਉਹ ਮੇਰੇ ਕੋਲ ਦਵਾਈ ਦਵੂਈ ਨੂੰ ਲੈਣ ਆਇਆ। ਮੈਂ ਕਿਹਾ ਕਿਉਂ ਬਈ ਤੈਨੂੰ ਕੀ ਹੋਇਆ? ਕਿਹਾ ਜੀ ਮੈਨੂੰ ਹਾਜ਼ਮਾ ਕੁਛ ਨਹੀਂ ਹੁੰਦਾ, ਮੇਰਾ ਤੇ ਮੇਰੀ ਐਂ ਹੁੰਦਾ ਐਂ ਹੁੰਦਾ। ਮੈਂ ਕਿਹਾ ਵੀ ਇਹ ਹੁੰਦਾ ਤੇ ਹਾਜ਼ਮਾ ਕੋਈ ਤੇ ਖੁਰਾਕ ਚ ਫਰਕ ਹੋਣਾ ਦੱਸ ਬਈ। ਮਗਰ ਤੂੰ ਐਂ ਕਰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਕੀ ਹੈ ਦੱਸ। ਉਹਨੇ ਪਹਿਲੀ ਗੱਲ ਇਹ ਕੀਤੀ, ਕਹਿੰਦੇ ਸਵੇਰੇ ਮਗਰ ਸਵੇਰੇ ਪਾਇਆ ਕੀ ਖਾਣਾ ਉਹਨੇ? ਕਹਿੰਦੀ ਸਵੇਰੇ ਅਸੀਂ ਪਰੌਂਠੇ ਖਾਂਦੇ ਹੁੰਦੇ ਹਾਂ। ਮੈਂ ਕਿਹਾ ਮੈਂ ਪਹਿਲੀ ਆਈ ਤੇ ਜਾੜਾ ਤੇਰੇ। ਕਿਉਂ ਕਿਉਂ ਪਰੌਂਠੇ ਖਾਂਦੇ ਹਾਂ? ਤੂੰ ਰੋਟੀ ਨਹੀਂ ਖਾ ਸਕਦਾ ਸਵੇਰੇ ਜਾਂ ਦਲੀਆ ਨਹੀਂ ਖਾ ਸਕਦਾ? ਕਹਿੰਦੇ ਜੀ ਨਹੀਂ, ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਹਾਂ। ਕਿਉਂ ਬਈ ਭੋਗ ਕਿਹੜਾ ਗੁਰੂ ਸਾਹਿਬ? ਕਹਿੰਦੇ ਜੀ ਉੱਥੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਤੇ ਉਹਦੇ ਮੂਹਰੇ ਅਸੀਂ ਸ਼ੈਲਫ ਬਣਾਈ ਹੈ ਤੇ ਪਰੌਂਠੇ ਅਸੀਂ ਬਣਾ ਕੇ ਉੱਥੇ ਰੱਖ ਕੇ ਅਰਦਾਸਾਂ ਕਰਕੇ ਭੋਗ ਲਵਾ ਕੇ ਫਿਰ ਮਖਬੇ। ਕੋਈ ਗੁਰੂ ਨਾਨਕ ਦਗੇ ਨੀ ਖਾ ਸਕਦਾ, ਰੋਟੀ ਨੀ ਖਾ ਸਕਦਾ, ਪਰੌਂਠੇ ਚਾਹੀਦੇ। ਤੂੰ ਕਿੰਨਾ ਪਖੰਡ ਕੀ ਕਿਸੇ ਗੱਲ ਕਰੀਏ? ਤੇ ਪਖੰਡ ਇੰਨਾ ਪਿਆ ਹੋਇਆ ਹੈਗਾ, ਸਭ ਭੁੱਖ ਭੁੱਖ ਪਈ ਆ। ਤੂੰ ਬਾਣੀ, ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸਿਆ ਕਿ ਬਾਣੀ ਇਹ ਗੁਰੂ ਹੈ, ਸ਼ਬਦ ਗੁਰੂ ਹੈ, ਸਰੀਰ ਗੁਰੂ ਨਹੀਂ ਹੈ, ਤਸਵੀਰ ਦਾ ਕੀ ਹੈ? ਉਹ ਤਾਂ ਬਾਣੀ ਦਾ ਕਹਿੰਦੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਸਦਾ। ਤੇ ਤਸਵੀਰ ਤਾਂ ਤੂੰ ਪਰੇ ਉਸ ਕੰਦੇ ਚਲਾ ਗਿਆ ਤੇ ਉਹ ਤਾਂ ਸਦਾ ਤੇਰੇ ਨਾਲ ਹੋਵੇ, ਤੂੰ ਕੰਮ ਤੇ ਚਲਾ ਗਿਆ ਤੇ ਸਦਾ ਨਾਲ ਤਾਂ ਨਾ ਹੋਇਆ। ਸੰਤ ਉਹ ਗੁਰੂ ਚਾਹੀਦਾ ਜਿਹੜਾ ਸਦਾ ਮੇਰੇ ਸਦਾ ਅੰਗ ਸੰਗੇ ਹੋਵੇ, ਤੇ ਉਹ ਹੈਗਾ ਸ਼ਬਦ। ਉਹਦੇ ਇੰਨਾ ਬੜਿਆ ਹੋਇਆ ਕਿ ਜੀ ਨਹੀਂ ਜੀ, ਸਾਡੇ ਮਹਾਂਪੁਰਖ ਨੇ ਕਿਹਾ ਸੀਗਾ ਕਿ ਉਹ ਆਪ ਹੀ ਉੱਥੇ ਰੱਖਦੇ ਹੁੰਦੇ ਸੀ ਤਸਵੀਰ, ਜੇ ਦੇਖਣ ਨੂੰ ਸਾਨੂੰ ਹੁਕਮ ਮਿਲਿਆ ਮਹਾਂਪੁਰਖ ਨੇ ਪੂਜਾ ਕਰਨ ਤਸਵੀਰ ਕਰੀ ਜਾ ਤੇਰੀ ਸਲਾਹ। ਕਮ ਅਜ ਕਮ ਗੁਰੂ ਨਾਨਕ ਸਾਹਿਬ ਨੂੰ ਪੂਜਦਾ ਤੂੰ, ਤੇ ਗੁਰੂ ਨਾਨਕ ਸਾਹਿਬ ਰੋਟੀਆਂ ਨੀ ਖਾ ਸਕਦਾ, ਦਲੀਆਂ ਨੀ ਖਾ ਸਕਦਾ, ਕੋਈ ਹੋਰ ਚੀਜ਼ ਹਲਕੀ ਚੀਜ਼ ਨੀ ਖਾ ਸਕਦਾ? ਕਹਿੰਦੇ ਨਹੀਂ ਜੀ, ਸਭ ਤੋਂ ਚੰਗੀ ਚੀਜ਼ ਜਿਹੜੀ ਹੈ ਨਾ ਉਹ ਖਿਲਾਉਣੀ ਚਾਹੀਦੀ ਹੈ ਗੁਰੂ ਨੂੰ। ਸੋ ਇਹੋ ਜਿਹੇ ਪਖੰਡ ਹੋ ਰਹੇ ਹੈ। ਬਾਣੀ ਕੁਛ ਹੋਰ ਕਹਿੰਦੀ, ਅਸੀਂ ਹੋਰ ਕਮਾਉਂਦੇ ਹਾਂ, ਇਸ ਕਰਕੇ ਸਭ ਭਾਈ ਇਹਦੇ ਚ ਨਾ ਪਿਆ। ਗੁਰਬਾਣੀ ਨੂੰ ਸਮਝਿਆ, ਬਾਣੀ ਤਾਂ ਕਹਿੰਦੀ ਹੈ ਅਵਰ ਕਾਜ ਤੇਰੇ ਕਿਤੇ ਨਕਾਮ ਆ, ਮੇਲੇ ਸਾਧ ਸੰਗਤ ਭੱਜ ਕੇਵਲ ਨਾ। ਕਿੰਨੇ ਕੁ ਤੁਸੀਂ ਇੱਥੇ ਥੋੜੇ ਜਿਹੇ ਆਏ ਹੋ, ਕਿੰਨੇ ਕੁ ਹੈਗੇ ਜਿਹੜੇ ਸਾਧ ਸੰਗਤ ਕਰਦੇ ਪਏ? ਯਾਦ ਰੱਖੋ ਸਾਧ ਸੰਗਤ ਜਿਉਂਦੀ ਜੜਦੀ, ਤੇ ਫਿਰ ਸਾਧ ਸੰਗਤ ਜਾ ਕੇ ਭੱਜ ਕੇਵਲ ਨਾਮ। ਤੇ ਕੇਵਲ ਨਾਮ ਕਿਹੜਾ ਜਪਦਾ? ਸਾਰਾ ਹਾਂ ਜਪਦੇ ਹਾਂ, ਅਸੀਂ ਜਪਦੇ ਸਿਮਰਨ ਕਰਦੇ ਹਾਂ, ਗਾਲਾ ਕਰਦੇ ਹਾਂ ਸਾਰਾ ਦਿਨ, ਮੈਂ ਤੇ ਮੇਰੀ ਦਾ ਆ ਗਿਆ ਆ, ਪੁੱਤ ਪੁੱਤਾਂ ਧੀਆਂ ਦਾ, ਖਸਮ ਦਾ, ਵਹੁਟੀ ਦਾ, ਘਰਾਂ ਦਾ, ਕਾਰਾਂ ਦਾ, ਤੇ ਡਾਲਰਾਂ ਦਾ ਸਿਮਰਨ ਕਰਦੇ ਕਰਦੇ ਜ਼ਰੂਰ ਹੈ, ਸਿਮਰਨ ਤਾਂ ਕਰਦੇ ਕਦੇ ਨਾ ਦੋ ਤਾਂ ਫਿਰ ਸਭ ਤੋਂ ਘੱਟ ਹੋ ਗਈ। ਬਾਣੀ ਕਹਿੰਦੀ ਹੈ ਨਾ ਭਾਈ ਕਿਉਂ ਪਖੰਡ, ਉਹ ਪਖੰਡ ਤੁਸੀਂ ਗੁਰੂ ਨਾਨਕ ਦਾ ਤਾਂ ਪਤਾ ਹੈ ਵੀ ਤੁਸੀਂ ਪਖੰਡ ਕਰ ਰਹੇ ਹੋ, ਫਿਰ ਤੁਸੀਂ ਆਪਣੇ ਆਪ ਨਾ ਪਖੰਡ ਕਰਦੇ ਹੋ, ਫਿਰ ਪਖੰਡ ਕਰਕੇ ਅਕੜੇ ਫਿਰਦੇ ਵੀ ਮੈਂ ਵੱਡਾ ਸਿੱਖ ਹਾਂ, ਮੈਂ ਵੱਡਾ ਮੁਸਲਮਾਨ, ਮੈਂ ਵੱਡਾ ਪੰਡਿਤ ਹੈ, ਬਹੁਤ ਉੱਚੇ ਬਣੇ ਫਿਰਦੇ ਹਾਂ, ਪਖੰਡ ਕਰਦੇ ਨਾ, ਪਖੰਡ ਕਰਦੇ ਨਾ ਉੱਚਾ ਮੰਨੀ ਸਕਦੇ, ਰੱਬ ਕਿੱਥੇ ਇਸ ਕਰਕੇ ਗੁਰਬਾਣੀ ਨੂੰ ਮੰਨੋ। ਕੀ ਕਹਿੰਦੀ ਹੈ ਬਾਣੀ ਤਾਂ ਕੁਛ ਹੋਰ ਕਹਿੰਦੀ ਹੈ। ਦੇਖੋ ਕਲਾਸਾਂ ਦੇ ਵਿੱਚ ਜਿਹੜਾ ਧਿਆਨ ਨਹੀਂ ਦਿੰਦਾ ਨਾ, ਹੁਣ ਮਾਸਟਰ ਨੂੰ ਸਾਹਮਣੇ ਹੁੰਦਾ, ਉਹਨੂੰ ਪਤਾ ਹੁੰਦਾ ਵੀ ਇਹ ਹੁਣ ਧਿਆਨ ਨਹੀਂ ਦੇ ਰਿਹਾ, ਉਹਨੂੰ ਸਵਾਲ ਪੁੱਛਦਾ ਵੀ ਮੈਂ ਕੀ ਕਿਹਾ, ਇਹਦਾ ਜਵਾਬ ਦੇ, ਹੁਣ ਮੈਂ ਸਮਝਾਇਆ ਤੈਨੂੰ, ਤੇ ਉਹਦਾ ਧਿਆਨ ਨਹੀਂ, ਉਹ ਕੀ ਜਵਾਬ ਦੇਵੇ। ਚੋਰੀ ਕਰਾਂ ਆਮ ਪਬਲਿਕ ਜਿਹੜਾ ਚੋਰੀ ਕਰੂਗਾ ਉਹ ਤਾਂ ਸਜ਼ਾ ਮਿਲੇਗੀ ਚੋਰੀ ਦੀ, ਤੇ ਜਿਹੜਾ ਸਿਪਾਹੀ ਦੀ ਵਰਦੀ, ਜਿਹੜਾ ਰਾਖਾ ਬਣ ਕੇ ਸਿਪਾਹੀ ਦੀ ਵਰਦੀ ਪਾ ਕੇ ਜਿਹੜਾ ਚੋਰੀ ਕਰੇਗਾ ਉਹਨੂੰ ਡਬਲ ਸਜ਼ਾ। ਤੋ ਧਿਆਨ ਰੱਖੋ ਬਈ ਜੀਵਨ ਨੂੰ ਗੁਰਬਾਣੀ ਅਨੁਸਾਰ ਟਾਲ ਲੋ, ਤੇ ਜੋ ਕੁਛ ਬਾਣੀ ਕਹਿੰਦੀ ਉਸ ਜੇ ਨਹੀਂ ਸਮਝ ਆਉਂਦਾ ਕਿਸੇ ਤੋਂ ਪੁੱਛ, ਤੇ ਬਹੁਤ ਵੱਡੀ ਗੱਲ ਹੈ, ਛੋਟੀ ਜੀ ਨੀ, ਨਾ ਇਹ ਤਾਂ ਇੰਨੀ ਮਿਹਨਤ ਕਰੀਏ ਨਾ ਇੰਨੇ ਕਰਮ ਕਾਂਡ ਵੀ ਕਰੀਏ ਤੇ ਉਹ ਸਾਰੇ ਫੁੱਕਟ ਹੀ ਜਾਣ ਤੇ ਫਿਰ ਫਾਇਦਾ ਕੀ। ਬਸ ਨਹੀਂ ਬਸ ਅੱਗੇ ਤੁਹਾਡੀ ਮਰਜ਼ੀ ਹੈ, ਮੈਂ ਤਾਂ ਰੋਜ਼ ਤੁਹਾਨੂੰ ਨਵੀਂ ਚੀਜ਼ ਇੱਕ ਦੱਸਦਾ ਹੈਗਾ, ਤੇ ਕੋਸ਼ਿਸ਼ ਤਾਂ ਇਹ ਕਰਦੇ ਤੁਹਾਨੂੰ ਸੁੱਤੇ ਪਿਆਰ ਨੂੰ ਜਗਾਉਂਦਾ ਹੈਗਾ, ਹਲੂ ਨਾ ਦੇਖ ਕੇ ਵੀ ਕਿਤੇ ਸਮਝ ਜਾਓ ਬਾਣੀ ਕੀ ਕਹਿੰਦੀ ਭਾਈ ਬਾਣੀ। ਬਸ ਉਹੀ ਰੂਟੀਨ, ਚੱਲ ਸੋ ਡੰਡੇ ਵਾਲਿਆ, ਉਹੀ ਰੂਟੀਨ ਚ ਫਸੇ ਹੈ, ਰੂਟੀਨ ਤੋਂ ਬਾਹਰ ਜਾਣ ਨੂੰ ਕੋਈ ਤਿਆਰ ਨਹੀਂ, ਫਿਰ ਰੂਟੀਨ ਚ ਫਸ ਕੇ ਵੀ ਆਕੜੇ ਫਿਰਦੇ। ਬਾਣੀ ਤਾਂ ਬਹੁਤ ਕੋਈ, ਬਾਣੀ ਤਾਂ ਇੱਕੋ ਗੱਲ ਕਹਿੰਦੀ, ਉੱਠ ਤੇ ਬੈਠ ਸੋ ਤੇ ਜਾਗ ਸਦਾ ਸਦਾ। ਬਾਣੀ ਕਹਿੰਦੇ ਉੱਠਦੇ ਆ ਬਹਿੰਦੇ ਆ ਨਾਮ ਧਿਆਏ, ਸਿਮਰੋ ਸਿਮਰ ਸਿਮਰ ਸੁਖ ਪਾਓ। ਬਾਣੀ ਤਾਂ ਸਿਮਰਨ ਨੂੰ ਕਹਿੰਦੀ ਹੈ, ਬਾਣੀ ਤਾਂ ਕਹਿੰਦੀ ਸੇਵਾ ਕਰਨ ਨੂੰ ਕਹਿੰਦੀ ਹੈ, ਬਾਣੀ ਤਾਂ ਆਪਣੇ ਆਪ ਨੂੰ ਮਰਨ ਨੂੰ ਕਹਿੰਦੀ ਹੈ। ਮੈਂ ਮੇਰੀ ਮਨ, ਅਸੀਂ ਰੋਜ਼ ਮੈਂ ਮੇਰੀ ਨੂੰ ਪੱਠੇ ਪਾਉਂਦੇ ਹਾਂ, ਦੇਖੋ ਬਾਣੀ ਕਹਿੰਦੀ ਮਰ ਜਾਓ, ਮੈਂ ਮੇਰੀ ਮਰਨਾ ਕੀ ਸਰੀਰਕ ਤੌਰ ਤੇ ਨਹੀਂ, ਮੈਂ ਮੇਰੀ ਨੂੰ ਮਾਰਨਾ, ਕਾਹਦੇ ਚ ਮਾਰਨਾ, ਸ਼ਬਦ ਨਾਲ ਮਾਰਨਾ, ਇਸ ਤਾਂ ਮਨ ਨੂੰ ਮੈਂ ਪੱਠੇ ਪਾਉਂਦੇ, ਕਾਹਦੇ ਨਾ ਰਿਲੀਜਨ ਨਾ, ਵੀ ਮੈਂ ਵੱਡਾ ਸਿੱਖ ਹਾਂ, ਮੈਂ ਇੰਨੇ ਕੰਮ ਕਰਦਾ, ਇੰਨੇ ਪਾਠ ਕਰਦਾ, ਮੈਂ ਇਹ ਕਰਦਾ, ਮੈਂ ਉਹ ਕਰਦਾ, ਭਾਈ ਭਾਈ ਫੋਕਟ ਫੋਕਟ ਗਈ ਹੈ। ਬਾਣੀ ਮੰਨੋ, ਬਾਣੀ ਕੀ ਕਹਿੰਦੀ ਹੈ, ਜੇ ਤੁਹਾਡੀ ਮਰਜ਼ੀ ਹੈ, ਇਹ ਤਾਂ ਹਰੇਕ ਨੇ ਆਪੋ ਆਪ ਵਾਸਤੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।